ਕਰਦੇ ਨੇ ਆਪਣੇ ਸੇਵਕ ਪੁਰਖ ਗੁਰੂ ਅਮਰਦਾਸ ਜੀ ਨੂੰ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ। ਏਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਦੋਹਰਾ ਇਤ ਦਿਨ ਸ੍ਰੀ ਅੰਗਦ ਗੁਰੂ ਦੇਖਣ ਗੋਇੰਦਵਾਲ।
ਗੋਇੰਦਵਾਲ ਸਾਹਿਬ ਨਗਰ ਵਸ ਗਿਆ, ਸੋਹਣੀਆਂ ਰੌਣਕਾਂ ਗੋਇੰਦਵਾਲ ਸਾਹਿਬ ਚ ਹੋਣ ਲੱਗ ਪਈਆਂ। ਇੱਥੇ ਇਕ ਨਗਰ ਵਸਣ ਦਾ ਘੁੱਗ ਕਾਰਨ ਇਹ ਵੀ ਸੀ ਕਿਉਂਕਿ ਇਹ ਮੁੱਖ ਲਾਂਘਾ ਸੀ ਲਾਹੌਰ ਤੇ ਦਿੱਲੀ ਦਾ। ਬਿਆਸ ਦਰਿਆ ਦਾ ਇੱਥੇ ਪਤਣ ਸੀ, ਇੱਥੇ ਬੇੜਾ ਪੈਂਦਾ ਸੀ। ਇੱਥੋਂ ਲੋਕ ਲੰਘ ਕੇ ਜਾਂਦੇ ਸਨ, ਦਰਿਆ ਪਾਰ ਕਰਦੇ ਸਨ, ਤੋ ਇਸ ਕਰਕੇ ਬੜੇ ਲੋਕ ਸਹੂਲਤ ਜਾਣ ਕਰਕੇ ਇੱਥੇ ਆ ਕੇ ਵਸੇ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਕ ਦਿਨ ਵਿਚਾਰ ਕੀਤੇ ਕਿ ਸਾਡੇ ਸੇਵਕ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤੇ ਚੱਲ ਕੇ ਸਾਨੂੰ ਵੀ ਵੇਖਣਾ ਚਾਹੀਦਾ ਕਿ ਅਸੀਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਆਈਏ। ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਚ ਆਪਣੇ ਚਰਨ ਪਾਉਣ ਲਈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਸ੍ਰੀ ਖਡੂਰ ਸਾਹਿਬ ਤੋਂ ਚੱਲਣ ਲੱਗੇ ਨੇ।
ਭਏ ਤਿਆਰ ਚੱਲ ਬੇਤਾ ਰਿਦਾ ਬਿਸਾਲ ਕਿਰਪਾਲ।
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਨ ਚ ਖਿਆਲ ਹੋਇਆ ਕਿ ਸ੍ਰੀ ਗੋਇੰਦਵਾਲ ਸਾਹਿਬ ਦੇ ਚੱਲ ਕੇ ਦਰਸ਼ਨ ਕਰੀਏ ਵੀ ਨਗਰ ਕਿਸ ਤਰ੍ਹਾਂ ਦਾ ਵਸਿਆ ਹੈ, ਨਗਰ ਦਾ ਰਮਣੀਕ ਸਥਾਨ ਕਿਸ ਤਰ੍ਹਾਂ ਦਾ ਹੈ। ਸਾਡੇ ਤੋਂ ਬਾਅਦ ਉਥੇ ਹੀ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਣਾ, ਉਹ ਜਗ੍ਹਾ ਸਾਨੂੰ ਵੀ ਜ਼ਰੂਰ ਵੇਖਣੀ ਚਾਹੀਦੀ ਹੈ। ਏਦਾਂ ਦੀ ਇੱਛਾ ਕਰਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਤਿਆਰੀ ਕੀਤੀ। ਸ੍ਰੀ ਗੋਇੰਦਵਾਲ ਸਾਹਿਬ ਚੱਲਣ ਨੂੰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਤਿਆਰ ਹੋਏ।
ਜੋ ਪਈ ਸਨੇ ਸਨੇ ਪਗ ਸੋ ਮਗ ਚਲੇ,
ਸਨੇ ਸਨੇ ਸਹਿਜੇ ਸਹਿਜੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਵੱਲ ਚੱਲ ਪਏ।
ਪ੍ਰੇਮ ਡੋਰ ਮੈਂ ਫਸ ਕਰ ਭਲੇ,
ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰੇਮ ਦੀਆਂ ਡੋਰਾਂ ਪਾ ਕੇ ਖਿੱਚ ਪਾਈ ਹੋਈ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰੇਮ ਦੀ ਡੋਰ ਚ ਫਸੇ ਹੋਏ, ਪ੍ਰੇਮ ਦੀਆਂ ਡੋਰਾਂ ਵਿਚ ਬੱਧੇ ਹੋਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਤੁਰੇ ਜਾ ਰਹੇ ਨੇ।
ਮਿਸ ਦਿਨ ਸਤਿਗੁਰ ਅਮਰ ਆਰਾਦੇ,
ਸ੍ਰੀ ਗੁਰੂ ਅਮਰਦਾਸ ਜੀ ਰਾਤ ਦਿਨ ਗੋਇੰਦਵਾਲ ਸਾਹਿਬ ਚ ਬੈਠ ਕੇ ਗੁਰੂ ਅੰਗਦ ਸਾਹਿਬ ਦੀ ਆਰਾਧਨਾ ਕਰਦੇ ਰਹਿੰਦੇ ਸੀ। ਗੁਰੂ ਅਮਰਦਾਸ ਸਾਹਿਬ ਜੀ ਰਾਤ ਦੇ ਨੱਠੇ ਪੈਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਦੀ ਆਰਾਧਨਾ ਕਰਕੇ ਉਹਦਾ ਧਿਆਨ ਧਾਰਦੇ ਰਹਿੰਦੇ ਸਨ।
ਆਏ ਪਿਕ ਅਗਮ ਅਗਾ ਦੇ,
ਮਨ ਦੇ ਵਿਚ ਇਹ ਇੱਛਾ ਸੀ ਗੁਰੂ ਅਮਰਦਾਸ ਜੀ ਦੇ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਇੱਥੇ ਚੱਲ ਕੇ ਆਉਣ ਤੇ ਆਪ ਆ ਕੇ ਇਸ ਨਗਰ ਗੋਇੰਦਵਾਲ ਸਾਹਿਬ ਦੇ ਵਿਚ ਚਰਨ ਪਾ ਕੇ ਨੂੰ ਪਵਿੱਤਰ ਕਰਨ।
ਬੈਠੇ ਧਿਆਨ ਲਾਏ ਕਰ ਐਸੇ,
ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਨ ਚ ਫੁਰਨਾ ਕਰਕੇ ਵੀ ਗੁਰੂ ਅੰਗਦ ਸਾਹਿਬ ਜੀ ਗੋਇੰਦਵਾਲ ਸਾਹਿਬ ਆਉਣ, ਇੱਥੇ ਆ ਕੇ ਚਰਨ ਪਾਉਣ, ਇੱਥੇ ਆ ਕੇ ਆਪਣੇ ਦਰਸ਼ਨ ਦੇਣ, ਇਹ ਮਨ ਦੀ ਕਾਮਨਾ ਰੱਖ ਕੇ, ਇਹ ਤਮੰਨਾ ਰੱਖ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਧਿਆਨ ਵਿਚ ਬੈਠੇ ਨੇ ਔਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸੋਹਣੀ ਮੂਰਤ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ।
ਰਹੋ ਗਯੋ ਨੇ ਗੁਰ ਤੇ ਕੈਸੇ,
ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਧਿਆਨ ਨਾਲ ਖਿੱਚ ਪਾਈ ਨਾ ਤੇ ਗੁਰੂ ਅੰਗਦ ਸਾਹਿਬ ਕੋਲੋਂ ਫਿਰ ਰਿਹਾ ਨਹੀਂ ਗਿਆ। ਖਡੂਰ ਸਾਹਿਬ ਆਪਣੇ ਪਿਆਰੇ ਦੇ ਪ੍ਰੇਮ ਚ ਬੱਝੇ ਹੋਏ, ਖਿੱਚੇ ਹੋਏ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਚੱਲ ਪਏ।
ਖਿੱਚੇ ਪ੍ਰੇਮ ਤੇ ਮਾਰਗ ਚਲੇ,
ਪ੍ਰੇਮ ਦੀ ਡੋਰ ਵਿਚ ਖਿੱਚੇ ਹੋਏ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਾਰਾਜ ਜੀ ਨੂੰ ਦਰਸ਼ਨ ਦੇਣ ਵਾਸਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਤੋਂ ਚੱਲ ਪਏ ਹਨ।
ਬੰਦੇ ਚਰਨ ਜੋ ਬਾਹਰ ਮਿਲੇ,
ਜਿਹੜਾ ਵੀ ਸਤਿਗੁਰਾਂ ਨੂੰ ਬਾਹਰ ਆ ਕੇ ਕੇ ਮਿਲਦਾ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ ਹੈ, ਕਿਉਂਕਿ ਮਹਾਰਾਜ ਜੀ ਤਾਂ ਗੁਰੂ ਅਮਰਦਾਸ ਸਾਹਿਬ ਦੇ ਪ੍ਰੇਮ ਚ ਖਿੱਚੇ ਹੋਏ ਗੋਇੰਦਵਾਲ ਸਾਹਿਬ ਤੁਰੇ ਜਾਂਦੇ ਨੇ। ਰਸਤੇ ਚ ਜਿਹੜਾ ਕੋਈ ਪ੍ਰੇਮੀ ਸੱਜਣ ਸਿੱਖ ਆ ਕੇ ਮਿਲਦਾ ਹੈ, ਉਹ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਤੇ ਨਮਸਕਾਰ ਕਰਦਾ, ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਮਿਲਦਾ ਹੈ।
ਕਿਨੋ ਕੀਨ ਸੁਧ ਸ੍ਰੀ ਗੁਰ ਆਏ,
ਉਧਰ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਉਡੀਕ ਰਹੇ ਨੇ ਵੀ ਗੁਰੂ ਅੰਗਦ ਸਾਹਿਬ ਆਉਣ, ਆ ਕੇ ਗੋਇੰਦਵਾਲ ਸਾਹਿਬ ਚ ਚਰਨ ਪਾਉਣ, ਮੈਨੂੰ ਦਰਸ਼ਨ ਦੇਣ। ਤੇ ਕਹਿੰਦੇ ਉਧਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਸੇ ਨੇ ਸੁਨੇਹਾ ਦਿੱਤਾ ਕਿ ਸ੍ਰੀ ਅਮਰਦਾਸ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਆ ਰਹੇ ਨੇ ਤੁਹਾਨੂੰ ਦਰਸ਼ਨ ਦੇਣ ਵਾਸਤੇ। ਜਦੋਂ ਇਹ ਸੁਨੇਹਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ,
ਸੁਨ ਸ੍ਰੀ ਅਮਰਦਾਸ ਹਰਿ ਖਾਏ,
ਖੁਸ਼ੀ ਹੋਈ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਚ, ਇੰਨੀ ਜਿਆਦਾ ਖੁਸ਼ੀ ਹੋਈ ਵੀ ਉਹ ਖੁਸ਼ੀ ਅੰਗਾ ਚ ਨੀ ਮੇਮਦੀ।
ਲੇਨ ਹੇਤ ਉੱਠ ਚਲੇ ਅਦਾਰੀ,
ਆਪ ਸਤਿਗੁਰੂ ਜੀ ਨੂੰ ਲੈਣ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਘਰੋਂ ਉੱਠ ਕੇ ਬਾਹਰ ਨੂੰ ਆਏ ਵੀ ਜਿੱਧਰੋਂ ਗੁਰੂ ਅੰਗਦ ਸਾਹਿਬ ਜੀ ਨੇ ਆਉਣਾ ਸੀ ਖਡੂਰ ਸਾਹਿਬ ਵੱਲੋਂ, ਉਸ ਰਸਤੇ ਤੇ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅੱਗੇ ਜਾ ਕੇ ਜਿਉ ਆਇਆ ਕਹਾ, ਉਹਨਾਂ ਨੂੰ ਅੱਗੇ ਜਾ ਕੇ ਲੈਣ ਵਾਸਤੇ ਜਾਵਾਂ, ਇਹ ਭਾਵਨਾ ਰੱਖ ਕੇ ਗੁਰੂ ਅਮਰਦਾਸ ਸਾਹਿਬ ਜੀ ਆਪ ਅੱਗੇ ਚੱਲ ਕੇ ਆਏ ਹਨ।
ਦਰਸ਼ਨ ਮਿਲੇ ਛੁੱਟਿਓ ਦਿਗਬਾਰੀ,
ਮੈਨੂੰ ਸਤਿਗੁਰਾਂ ਦੇ ਦਰਸ਼ਨ ਮਿਲਣ ਲੱਗੇ ਨੇ, ਇਹ ਸੋਚ ਕੇ ਗੁਰੂ ਅਮਰਦਾਸ ਸਾਹਿਬ ਦੇ ਨੇਤਰ ਜਲ ਨਾਲ ਭਰ ਆਏ ਹਨ ਕਿ ਬੜੇ ਦਿਨਾਂ ਬਾਅਦ ਅੱਜ ਮੇਰੇ ਪਿਆਰੇ ਦੇ ਮੈਨੂੰ ਦੀਦਾਰ ਹੋਣਗੇ, ਸਾਹਿਬ ਜੀ ਦੇ ਦਰਸ਼ਨ ਹੋਣਗੇ। ਇਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਪਿਆਰ ਚਿਤਵ ਕੇ ਗੁਰੂ ਅਮਰਦਾਸ ਸਾਹਿਬ ਦੇ ਨੇਤਰ ਸਜਲ ਹੋ ਗਏ ਨੇ, ਅੱਖਾਂ ਭਰ ਆਈਆਂ ਹਨ।
ਕੀਤਕ ਦੂਰ ਆਗਮਨ ਆਏ,
ਸਾਹਿਬ ਨਗਰ ਤੋਂ ਕਾਫੀ ਬਾਹਰ ਤੱਕ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਨੂੰ ਲੈਣ ਲਈ ਪਹੁੰਚ ਗਏ, ਬੜੀ ਛੇਤੀ ਨਾਲ ਕਾਫੀ ਅੱਗੇ ਤੱਕ ਗੁਰੂ ਅੰਗਦ ਸਾਹਿਬ ਜੀ ਨੂੰ ਲੈਣ ਵਾਸਤੇ ਆਏ ਹਨ।
ਦਰਸ਼ਨ ਦੇ ਕੇ ਤਨ ਪੁਲਕਾਏ,
ਗੁਰੂ ਅੰਗਦ ਸਾਹਿਬ ਜੀ ਨੂੰ ਆਉਂਦਿਆਂ ਵੇਖਿਆ, ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਗੁਰੂ ਅਮਰਦਾਸ ਸਾਹਿਬ ਦਾ ਰੋਮ ਰੋਮ ਖਿੜ ਗਿਆ। ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਰੋਮ ਰੋਮ ਖਿੜ ਗਏ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਕਹਿੰਦੇ ਤਨ ਤੇ ਮਨ ਨਿਹਾਲ ਨਿਹਾਲ ਹੋ ਗਿਆ, ਜਦੋਂ ਆਪਣੇ ਜਾਨ ਤੋਂ ਵੀ ਪਿਆਰੇ ਪ੍ਰੀਤਮ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਦਰਸ਼ਨ ਕੀਤੇ।
ਬੋਲਿਓ ਨਾ ਜਾਏ ਨਾ ਗਦ ਗਦ ਬਾਣੀ,
ਬੋਲਿਆ ਨੀ ਪਿਆ ਜਾਂਦਾ, ਗੁਰੂ ਅਮਰਦਾਸ ਸਾਹਿਬ ਦਾ ਗਲਾ ਰੁਕ ਗਿਆ, ਕੰਠ ਭਰ ਗਿਆ, ਬਾਣੀ ਗਦ ਗਦ ਹੋ ਗਈ ਹੈ।
ਹੱਥ ਜੋੜ ਕਰ ਤੂਸ਼ਨ ਠਾਨੀ,
ਹੱਥ ਜੋੜ ਕੇ ਸਾਹਿਬਾਂ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਅਮਰਦਾਸ ਸਾਹਿਬ ਨੇ, ਡੰਡੇ ਵੱਟ ਡਿੱਗ ਕੇ ਨਮਾਮ ਕੀਤੀ ਹੈ, ਪਰ ਮੂੰਹ ਤੋਂ ਨੀ ਕੁਝ ਬੋਲਿਆ ਜਾ ਰਿਹਾ, ਕੰਠ ਰੁਕਿਆ ਹੋਇਆ। ਮੇਰੇ ਪਿਆਰੇ ਪ੍ਰੀਤਮ ਜੀ, ਆਪ ਜੀ ਨੇ ਬੜੀ ਦਇਆ ਕੀਤੀ ਹੈ, ਤਰਸ ਕੀਤਾ ਕਿ ਆਪ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ।
ਦਾਸ ਦਸ਼ਾ ਕੋ ਦੇਖ ਕਿਰਪਾਲਾ,
ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਸ੍ਰੀ ਗੁਰੂ ਅਮਰਦਾਸ ਜੀ ਦੀ ਦਸ਼ਾ ਵੇਖੀ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰੇਮ ਵੇਖਿਆ, ਉਹਨਾਂ ਦੇ ਅੰਦਰ ਦੀ ਪ੍ਰੀਤ ਤੇ ਭਾਵਨਾ ਵੇਖੀ ਹੈ।
ਕਰ ਸੋ ਕਰ ਗਏ ਕਰ ਤਿਸ ਕਾਲਾ,
ਗੁਰੂ ਅੰਗਦ ਸਾਹਿਬ ਨੇ ਆਪਣੇ ਪਵਿੱਤਰ ਹੱਥਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਫੜਿਆ ਹੈ, ਤੇ ਹੱਥ ਫੜ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਆਪਣੇ ਹੱਥ ਚ ਪਕੜ ਕੇ,
ਪਰਿਓ ਅੰਕ ਨਿਜ ਦਰੇ ਲਗਾਇਓ,
ਚੁੱਕ ਕੇ ਉਠਾ ਕੇ ਘੁੱਟ ਕੇ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਆਪਣੇ ਗਲ ਨਾਲ ਲਾਇਆ ਹੈ, ਆਪਣੀ ਗਲ ਵਕੜੀ ਵਿਚ ਲੈ ਕੇ ਗਲ ਨਾਲ ਘੁੱਟ ਕੇ ਲਾਇਆ ਹੈ।
ਬਹੁ ਪ੍ਰਕਾਰ ਕੋ ਸੁਜਸ ਆਲਾਇਓ,
ਨਾਲੇ ਆਪਣੇ ਮੁਖੋਂ ਸੁਜਸ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਦਾ। ਗੁਰੂ ਅਮਰਦਾਸ ਸਾਹਿਬ ਦੀ ਉਪਮਾ ਗੁਰੂ ਅੰਗਦ ਸਾਹਿਬ ਜੀ ਆਪਣੇ ਮੁਖੋਂ ਕਰਦਿਆਂ ਕਹਿਣ ਲੱਗੇ,
ਧੰਨ ਜਨਮ ਜਗ ਪਇਓ, ਪ੍ਰੇਮ ਵਿਸਾਲ ਮੋਹੇ ਬਸ ਕਇਓ।
ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਹੈ ਸ਼੍ਰੀ ਅਮਰਦਾਸ ਜੀ ਤੁਹਾਡਾ ਜਨਮ ਇਸ ਜਗਤ ਵਿਚ ਧਨ ਹੋ ਗਿਆ, ਤੁਹਾਡਾ ਜਨਮ ਧਨ ਹੈ ਕਿ ਤੁਸੀਂ ਆਪਣੇ ਮਨ ਦੇ ਪਰਮ ਪ੍ਰੇਮ ਕਰਕੇ ਮੈਨੂੰ ਆਪਣੇ ਵਸ ਚ ਕਰ ਲਿਆ ਹੈ। ਮੈਂ ਤੁਹਾਡੇ ਮਨ ਦੇ ਹਿਰਦੇ ਦੇ ਪਰਮ ਪ੍ਰੇਮ ਕਰਕੇ ਤੁਹਾਡੇ ਵਸੀਕਾਰ ਹੋ ਗਿਆ, ਤੁਹਾਡੇ ਪ੍ਰੇਮ ਦੇ ਵਸ ਹੋਇਆ ਹਾਂ।
ਜਹਾਂ ਆਰਾਦੇ ਕਰਕੇ ਪ੍ਰੇਮ ਤਾਂ ਮੈਂ ਪਹੁੰਚੇ ਮਮ ਨੇਮ।
ਗੁਰੂ ਅੰਗਦ ਸਾਹਿਬ ਕਹਿੰਦੇ ਸ੍ਰੀ ਅਮਰਦਾਸ ਜੀ ਜਿੱਥੇ ਵੀ ਕੋਈ ਬਹਿ ਕੇ ਪਰਮ ਪ੍ਰੇਮ ਨਾਲ ਮੇਰੀ ਆਰਾਧਨਾ ਕਰਦਾ ਹੈ, ਪ੍ਰੇਮ ਨਾਲ ਮੈਨੂੰ ਆਰਾਧਦਾ ਹੈ, ਮੈਂ ਉਥੇ ਹੀ ਜਾ ਕੇ ਉਹਨੂੰ ਦਰਸ਼ਨ ਦੇਣਾ, ਇਹ ਮੇਰਾ ਨੇਮ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਜਿੱਥੇ ਵੀ ਕੋਈ ਮੇਰੀ ਪ੍ਰੇਮ ਨਾਲ ਆਰਾਧਨਾ ਕਰੇ, ਬੈਠਾ ਪ੍ਰੇਮ ਨਾਲ ਮੈਨੂੰ ਆਰਾਧਦਾ ਹੈ, ਮੈਂ ਉਥੇ ਜਾ ਕੇ ਉਸ ਸਿੱਖ ਨੂੰ ਦਰਸ਼ਨ ਦਿੰਨਾ, ਇਹ ਮੇਰਾ ਨੇਮ ਹੈ, ਇਹ ਮੈਂ ਆਪਣਾ ਪ੍ਰਣ ਬਣਾਇਆ ਹੋਇਆ।
ਆਜ ਬੈਠ ਕਰ
ਬੈਠ ਕੇ ਤੁਸੀਂ ਸਾਡੀ ਆਰਾਧਨਾ ਕੀਤੀ ਆ, ਪ੍ਰੇਮ ਦੇ ਨਾਲ ਤੁਸੀਂ ਸਾਨੂੰ ਆਰਾਧਿਆ ਹੈ, ਇਸ ਕਰਕੇ ਤੁਹਾਡੇ ਇਸ ਪ੍ਰੇਮ ਦੀ ਆਰਾਧਨਾ ਕਰਕੇ ਅਸੀਂ ਤੁਹਾਡੇ ਪ੍ਰੇਮ ਦੇ ਵਿਚ ਵਧੇ ਹੋਏ ਬੰਨੇ ਹੋਏ ਆਪ ਜੀ ਦੇ ਕੋਲ ਚੱਲ ਕੇ ਆਏ ਆ ਤੁਹਾਨੂੰ ਦਰਸ਼ਨ ਦੇਣ ਵਾਸਤੇ।
ਮੋਤੇ ਰਹੋ ਜਾਤ ਤਬ ਨਾਈ ਪ੍ਰੇਮ ਸਮੇਤ ਧਿਆਏ ਮਨ ਮਾਈ।
ਪਾਤਸ਼ਾਹ ਕਹਿੰਦੇ ਜੇ ਕੋਈ ਪ੍ਰੇਮ ਸਮੇਤ ਮੈਨੂੰ ਧਿਆਵੇ, ਪ੍ਰੇਮ ਸਹਿਤ ਮੇਰੀ ਕੋਈ ਆਰਾਧਨਾ ਕਰੇ ਤੇ ਫਿਰ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ, ਮੈਂ ਉਸ ਪ੍ਰੇਮ ਕਰਨ ਵਾਲੇ ਸਿੱਖ ਦੇ ਕੋਲ ਆਪ ਆ ਪਹੁੰਚਦਾ ਹਾਂ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ, ਜਿੱਥੇ ਕੋਈ ਪਰਮ ਪ੍ਰੇਮ ਨਾਲ ਮੇਰੀ ਆਰਾਧਨਾ ਕਰਦਾ ਫਿਰ ਮੇਰੇ ਕੋਲੋਂ ਨਹੀਂ ਰਹਿ ਹੁੰਦਾ, ਮੈਂ ਉਸ ਸਿੱਖ ਦੇ ਕੋਲ ਉਹਦੇ ਪ੍ਰੇਮ ਦਾ ਵਸੀਕਾਰ ਹੋਇਆ ਆ ਪਹੁੰਚਦਾ ਹਾਂ।
ਤਵ ਹਿਤ ਕਰ ਆਇਓ ਇੱਥੇ ਔਰ
ਸ੍ਰੀ ਅਮਰਦਾਸ ਜੀ ਮੈਂ ਤੁਹਾਡੇ ਹਿੱਤ ਕਰਕੇ ਤੁਹਾਡੇ ਮਨ ਦੇ ਪਰਮ ਪ੍ਰੇਮ ਦੇ ਵਿਚ ਵਸੀਕਾਰ ਹੋਇਆ ਆਇਆ ਹਾਂ।
ਚਲੋ ਦਿਖਾਵੋ ਆਪਣੀ ਠੌਰ।
ਮਹਾਰਾਜ ਜੀ ਕਹਿੰਦੇ ਅਮਰਦਾਸ ਜੀ ਚਲੋ ਮੈਨੂੰ ਹੁਣ ਉਹ ਜਗ੍ਹਾ ਵਿਖਾਓ ਜਿੱਥੇ ਤੁਸੀਂ ਆਪਣਾ ਨਿਵਾਸ ਕਰਨਾ, ਗੋਇੰਦਵਾਲ ਸਾਹਿਬ ਵਿਖਾਓ ਜਿੱਥੇ ਤੁਸੀਂ ਨਗਰ ਵਸਾਇਆ, ਘਰ ਬਣਾਏ ਨੇ, ਨਗਰ ਦਾ ਉੱਚਾ ਕੋਟ ਬਣਾਇਆ, ਮੈਨੂੰ ਉਹ ਸਾਰੀ ਜਗ੍ਹਾ ਚੰਗੀ ਤਰ੍ਹਾਂ ਵਿਖਾਓ, ਅਸੀਂ ਵੇਖਣ ਵਾਸਤੇ ਆਏ ਹਾਂ।
ਹੱਥ ਗਏ ਆਗੇ ਤਬ ਚਲੇ।
ਮਹਾਰਾਜ ਗੁਰੂ ਅੰਗਦ ਸਾਹਿਬ ਨੇ ਹੱਥ ਫੜਿਆ ਗੁਰੂ ਅਮਰਦਾਸ ਜੀ ਦਾ, ਆਪ ਸਤਿਗੁਰੂ ਅੰਗਦ ਸਾਹਿਬ ਜੀ ਅੱਗੇ ਅੱਗੇ ਤੁਰੇ ਜਾਂਦੇ ਨੇ ਤੇ ਬਾਂਹ ਫੜ ਕੇ ਹੱਥ ਫੜ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਾਲ ਨਾਲ, ਤੇ ਗੁਰੂ ਅਮਰਦਾਸ ਜੀ ਡਰ ਕੇ ਭੈ ਦੇ ਨਾਲ ਪਿੱਛੇ ਪਿੱਛੇ ਤੁਰਦੇ ਨੇ ਵੀ ਮੈਂ ਸਤਿਗੁਰਾਂ ਤੋਂ ਅੱਗੇ ਨਾ ਲੰਘ ਜਾ, ਕਿਤੇ ਮੇਰਾ ਪੈਰ ਗੁਰੂ ਤੋਂ ਅੱਗੇ ਨਾ ਲੰਘ ਜਾਏ, ਮੇਰੇ ਸਰੀਰ ਦਾ ਕੋਈ ਹੱਥ ਅੱਗੇ ਨਾ ਲੰਘ ਜਾਏ। ਤੇ ਕਹਿੰਦੇ ਇਸ ਪ੍ਰਕਾਰ ਨਾਲ ਪਿੱਛੇ ਪਿੱਛੇ ਨਾਲ ਨਾਲ ਤੁਰੇ ਜਾ ਰਹੇ ਨੇ, ਹੱਥ ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਸਾਹਿਬ ਨੇ ਹੱਥ ਚ ਫੜਿਆ, ਆਪ ਅੱਗੇ ਅੱਗੇ ਗੁਰੂ ਅੰਗਦ ਸਾਹਿਬ ਜੀ ਤੁਰੇ ਜਾਂਦੇ ਨੇ।
ਕਰੇ ਦਿਖਾਵਨ ਕੀਨ ਜੋ ਭਲੇ।
ਸੋਹਣੇ ਸੋਹਣੇ ਮਕਾਨ ਬਣਾਏ ਹੋਏ ਸਨ, ਉਸਾਰੇ ਹੋਏ ਸਨ, ਉਹ ਗੁਰੂ ਅਮਰਦਾਸ ਜੀ ਵਿਖਾਉਂਦੇ ਨੇ ਮਹਾਰਾਜ ਇਹ ਮੈਂ ਆਪਣੇ ਰਹਿਣ ਵਾਸਤੇ ਘਰ ਬਣਾਇਆ, ਇਹ ਨਾਲ ਦਾ ਘਰ ਮੇਰੇ ਭਰਾ ਨੇ ਬਣਾਇਆ, ਇੱਥੇ ਮੇਰੇ ਭਤੀਜੇ ਰਹਿੰਦੇ ਨੇ, ਇੱਥੇ ਹੋਰ ਕੁਝ ਨਗਰ ਨਿਵਾਸੀ ਆ ਕੇ ਰਹਿਣ ਲੱਗ ਪਏ ਨੇ। ਏਦਾਂ ਕੱਲਾ ਕੱਲਾ ਮਕਾਨ ਜਿਹੜਾ ਬਣਿਆ ਹੈ ਗੋਇੰਦਵਾਲ ਸਾਹਿਬ ਚ ਉਹ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਵਿਖਾਉਂਦੇ ਹਨ।
ਭਲੀ ਪ੍ਰਕਾਰ ਹੇਰ ਕਰ ਸਾਰੇ
ਨਗਰ ਘੁੰਮ ਕੇ ਗੁਰੂ ਅੰਗਦ ਸਾਹਿਬ ਜੀ ਨੇ ਆਪ ਗੁਰੂ ਅਮਰਦਾਸ ਜੀ ਦੇ ਸਮੇਤ ਵੇਖਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਸਾਰੇ ਬਾਜ਼ਾਰਾਂ ਦੇ ਵਿਚ ਲਿਜਾ ਕੇ ਸਾਰਾ ਨਗਰ ਗੋਇੰਦਵਾਲ ਸਾਹਿਬ ਜੋ ਵਸਾਇਆ ਉਹ ਵਿਖਾਇਆ ਹੈ।
ਬਹੁਰ ਬਿਪਾਸਾ ਤੀਰ ਸਿਧਾਰੇ।
ਸਾਰਾ ਨਗਰ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਧੰਨ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਬਿਆਸ ਦਰਿਆ ਵਾਲੇ ਪਾਸੇ ਆ ਗਏ। ਇਧਰ ਦਰਿਆ ਵਹਿੰਦਾ ਸੀ, ਬਿਲਕੁਲ ਨਾਲ ਹੀ ਦਰਿਆ ਵਗਦਾ ਸੀ। ਤੇ ਦਰਿਆ ਵਾਲੇ ਪਾਸੇ ਧੰਨ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਆ ਗਏ।
ਅਮਰਦਾਸ ਆਪਣੇ ਸੰਗ ਲੀਨੇ,
ਗੁਰੂ ਅਮਰਦਾਸ ਜੀ ਨੂੰ ਆਪਣੇ ਨਾਲ ਗੁਰੂ ਅੰਗਦ ਸਾਹਿਬ ਨੇ ਲਿਆ ਔਰ ਦਰਿਆ ਬਿਆਸ ਦੇ ਕੋਲ ਆਏ ਹਨ।
ਜਾਏ ਕੂਲ ਪਰ ਗੁਰੂ ਅਸੀਨੇ,
ਸੋਹਣੀ ਰਮਣੀਕ ਜਗ੍ਹਾ ਵੇਖੀ ਦਰਿਆ ਦੇ ਕੰਢੇ ਤੇ, ਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਹ ਜਗ੍ਹਾ ਵੇਖ ਕੇ ਤੇ ਜਗ੍ਹਾ ਤੇ ਚੌਂਕੜਾ ਮਾਰ ਕੇ ਬੈਠ ਗਏ ਹਨ।
ਅਮਰਦਾਸ ਨੇ ਪਾਸ ਤਿਥਾਈ,
ਹੋਰ ਕੋਈ ਸੇਵਾਦਾਰ ਕੋਈ ਦਾਸ ਕੋਈ ਵੀ ਸੇਵਕ ਉਸ ਜਗ੍ਹਾ ਤੇ ਮਹਾਰਾਜ ਜੀ ਕੋਲ ਨਹੀਂ।
ਇਕ ਸ੍ਰੀ ਅਮਰ ਕੇ ਆਪ ਗੁਸਾਈ,
ਇਕ ਗੁਰੂ ਅਮਰਦਾਸ ਸਾਹਿਬ ਜੀ ਹੀ ਕੋਲ ਬੈਠੇ ਨੇ, ਜਾਂ ਖੁਦ ਗੁਰੂ ਅੰਗਦ ਸਾਹਿਬ ਨੇ ਤੇ ਦੂਸਰੇ ਗੁਰੂ ਅਮਰਦਾਸ ਸਾਹਿਬ ਜੀ ਨੇ, ਹੋਰ ਤੀਜਾ ਕੋਈ ਬੰਦਾ ਨਹੀਂ ਉੱਥੇ, ਨਾ ਹੀ ਮਹਾਰਾਜ ਜੀ ਨੇ ਕਿਸੇ ਨੂੰ ਨਾਲ ਲਿਆਂਦਾ ਹੈ। ਤੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਤ ਇਕੱਲੇ ਹੀ ਬੈਠੇ ਹਨ।
ਸਲਤਾ ਕੂਲ ਸਥਿਤ ਕੋ ਜਾਨ,
ਮਹਾਰਾਜ ਜੀ ਬਿਆਸ ਦਰਿਆ ਦੇ ਕੰਢੇ ਤੇ ਬੈਠੇ, ਧੰਨ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਬਿਆਸ ਦੇ ਕੰਢੇ ਤੇ ਬੈਠੇ।
ਜਲ ਪਤ ਪ੍ਰਾਪਤ ਪਾਤੇ ਸਥਾਨ,
ਜੀ ਜਿਹੜਾ ਪਾਣੀ ਦਾ ਦੇਵਤਾ ਸੀ ਵਰੁਣ ਦੇਵ, ਉਸੇ ਵਕਤ ਪ੍ਰਗਟ ਹੋਇਆ ਵੀ ਮੇਰੇ ਭਾਗ ਜਾਗ ਪਏ, ਸਤਿਗੁਰੂ ਜੀ ਮੇਰੇ ਦਰਿਆ ਦੇ ਕੰਢੇ ਤੇ ਆ ਕੇ ਚਰਨ ਪਾ ਲਏ ਤੇ ਮੈਂ ਉਹਨਾਂ ਦੇ ਚਰਨ ਮਨਾਵਾਂ, ਉਹਨਾਂ ਦੇ ਚਰਨਾਂ ਦੀ ਪੂਜਾ ਕਰਾਂ, ਇਹ ਭਾਵਨਾ ਰੱਖ ਕੇ ਵਰਣ ਦੇਵ ਜਿਹੜਾ ਜਲ ਦਾ ਦੇਵਤਾ ਹੈ ਉਸੇ ਵੇਲੇ ਪ੍ਰਗਟ ਹੋਇਆ।
ਸ੍ਰੀ ਪ੍ਰਭ ਕੀਨ ਪੁਨੀਤ ਸਥਾਨਾ,
ਜੀ ਨੇ ਕਿਰਪਾ ਕਰਕੇ ਮੇਰੇ ਦਰਿਆ ਦੇ ਕੰਢੇ ਤੇ ਚਰਨ ਪਾ ਕੇ ਇਸ ਜਗ੍ਹਾ ਨੂੰ ਪਵਿੱਤਰ ਕੀਤਾ, ਪਾਵਨ ਕੀਤਾ ਹੈ।
ਪਦ ਪੰਕਜ ਪਰ ਸੇ ਜਬ ਆਨਾ,
ਆ ਕੇ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਪਰਸੇ ਨੇ, ਵਰਣ ਦੇਵ ਨੇ ਆ ਕੇ ਚਰਨ ਪਰਸੇ ਤੇ ਕਹਿਣ ਲੱਗਾ, ਪਾਤਸ਼ਾਹ ਬੜੀ ਕਿਰਪਾ ਕੀਤੀ ਜੇ ਕਿ ਆਪ ਜੀ ਨੇ ਮੇਰੇ ਕਿਨਾਰੇ ਨੂੰ ਸਫਲਾ ਕਰ ਦਿੱਤਾ ਹੈ, ਮੇਰੇ ਕਿਨਾਰੇ ਨੂੰ ਪਵਿੱਤਰ ਕਰ ਦਿੱਤਾ ਹੈ।
ਸਲਤਾ ਕੂਲ ਬਸਾਇਓ ਪੁਰ ਕੋ,
ਤੁਸੀਂ ਬੜਾ ਉਪਕਾਰ ਕੀਤਾ ਕਿ ਮੇਰੇ ਦਰਿਆ ਦੇ ਕੰਢੇ ਤੇ ਤੁਸੀਂ ਨਗਰ ਵਸਾਇਆ ਹੈ, ਸੋਹਣੀ ਨਗਰੀ ਗੋਇੰਦਵਾਲ ਸਾਹਿਬ ਤੁਸੀਂ ਵਸਾਈ ਹੈ।
ਕਰੋ ਅਨੁਗ੍ਰਹ ਆਪਣੇ ਔਰ ਕੋ,
ਤੁਸੀਂ ਮੇਰੇ ਤੇ ਬੜਾ ਅਨੁਗ੍ਰਹ ਕੀਤਾ ਹੈ। ਵਰਣ ਦੇਵਤਾ ਬੇਨਤੀ ਕਰ ਰਿਹਾ ਗੁਰੂ ਸਾਹਿਬ ਦੇ ਕੋਲ ਆ ਕੇ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਕੋਲ, ਮਹਾਰਾਜ ਤੁਸੀਂ ਮੇਰੇ ਤੇ ਬੜਾ ਭਾਰੀ ਭਾਰੀ ਪਰਉਪਕਾਰ ਕੀਤਾ ਹੈ ਕਿ ਆਪ ਜੀ ਨੇ ਮੇਰੇ ਕਿਨਾਰੇ ਤੇ ਆ ਕੇ ਸੁੰਦਰ ਨਗਰ ਵਸਾਣਾ ਕੀਤਾ ਹੈ।
ਸਤ ਸੰਗਤ ਸਿਮਰੇ ਸਤ ਨਾਮੋ,
ਸਾਧ ਸੰਗਤ ਆਇਆ ਕਰੇਗੀ ਤੇ ਜਿੰਨੀ ਸੰਗਤ ਆਇਆ ਕਰੇਗੀ ਉਹ ਜਪਿਆ ਕਰੇਗੀ ਸਤਨਾਮ ਸ੍ਰੀ ਵਾਹਿਗੁਰੂ, ਉਹ ਨਾਮ ਦਾ ਸਿਮਰਨ ਕਰਿਆ ਕਰਨਗੇ, ਜਿਹੜੀ ਸੰਗਤ ਆਏਗੀ ਉਹ ਨਾਮ ਜਪੇਗੀ ਇੱਥੇ ਆ ਕੇ।
ਕਰੇ ਇਸ਼ਨਾਨ ਸੋ ਜਲਿਆ ਬੇਰਾਮ,
ਫਿਰ ਆ ਕੇ ਮੇਰੇ ਇਸ ਦਰਿਆ ਵਿੱਚ ਇਸ਼ਨਾਨ ਕਰਿਆ ਕਰਨਗੇ, ਨਾਲੇ ਨਾਮ ਜਪਣਗੇ ਤੇ ਨਾਲੇ ਇਸ਼ਨਾਨ ਕਰਿਆ ਕਰਨਗੇ ਤੇ ਮੈਂ ਪਵਿੱਤਰ ਹੋ ਜਾਵਾਂਗਾ। ਵਰਣ ਦੇਵ ਕਹਿੰਦਾ ਮੈਂ ਪਾਵਨ ਹੋ ਜਾਵਾਂਗਾ ਜਦੋਂ ਨਾਮ ਜਪਣ ਵਾਲੀਆਂ ਸੰਗਤਾਂ ਇੱਥੇ ਆਉਣਗੀਆਂ, ਉਹਨਾਂ ਦੇ ਚਰਨ ਪੈਣਗੇ, ਉਹ ਨਾਲੇ ਨਾਮ ਜਪਣਗੇ ਨਾਲੇ ਮੇਰੇ ਦਰਿਆ ਦੇ ਜਲ ਵਿੱਚ ਇਸ਼ਨਾਨ ਕਰਨਗੇ।
ਸਲਤਾ ਸਫਲ ਹੋਏ ਪਗ ਪਰਸੇ,
ਜਦੋਂ ਉਹਨਾਂ ਦੇ ਚਰਨ ਮੇਰੇ ਚ ਪੈਣਗੇ ਮੇਰਾ ਇਹ ਦਰਿਆ ਇਹ ਬਿਆਸ ਦਰਿਆ ਦਾ ਜਲ ਇਹ ਪਵਿੱਤਰ ਹੋ ਜਾਏਗਾ ਨਿਰਮਲ ਹੋ ਜਾਏਗਾ।
ਮੈਂ ਪੀਰਾਵਰ ਕੇ ਪਗ ਦਰਸੇ,
ਨਾਲੇ ਮਹਾਰਾਜ ਮੈਨੂੰ ਵੀ ਬਹਾਨੇ ਨਾਲ ਆਪ ਜੀ ਦੇ ਦਰਸ਼ਨ ਹੋਇਆ ਕਰਨਗੇ। ਮਹਾਰਾਜ ਗੁਰੂ ਅਮਰਦਾਸ ਜੀ ਤੁਸੀਂ ਮੇਰੇ ਚ ਆ ਕੇ ਇਸ਼ਨਾਨ ਕਰਿਆ ਕਰੋਗੇ ਤੇ ਮੈਂ ਰੋਜ਼ ਤੁਹਾਡੇ ਚਰਨ ਪਰਸ ਲਿਆ ਕਰਾਂਗਾ, ਜਦੋਂ ਆਪਣੇ ਚਰਨ ਤੁਸੀਂ ਦਰਿਆ ਚ ਪਾਓਗੇ ਤੇ ਮੈਂ ਤੁਹਾਡੇ ਚਰਨਾਂ ਨੂੰ ਸਪਰਸ਼ ਕਰਾਂਗਾ।
ਸੁਣ ਸਤ ਗੁਰ ਬੋਲੇ ਮੁਸ਼ਕਾਈ,
ਸੁਣ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਕਰ ਸ਼੍ਰੀ ਅਮਰ ਵਰੁਣ ਸਫਲਾਈ।
ਮਹਾਰਾਜ ਜੀ ਕਹਿਣ ਲੱਗੇ ਸ਼੍ਰੀ ਅਮਰਦਾਸ ਜੀ ਤੁਸੀਂ ਇਸ ਵਰਣ ਦੇਵ ਨੂੰ ਸਫਲਾ ਕਰ ਦਿੱਤਾ, ਤੁਸੀਂ ਇਹਦੇ ਜੀਵਨ ਨੂੰ ਸਫਲਾਈ ਕਰਨਾ ਸਕਾਰਤਾ ਕਰਨਾ।
ਅਮਰਦਾਸ ਕੋ ਲੇ ਕਰ ਸਾਥ,
ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਕਿਹਾ ਵੀ ਤੁਸੀਂ ਇਹਨੂੰ ਸਕਾਰਥਾ ਕਰਨਾ ਹੈ ਕਿ ਜਦੋਂ ਇੱਥੇ ਪ੍ਰਸ਼ਾਦ ਵਰਤੇ ਤੇ ਤੁਸੀਂ ਵਿੱਚ ਪ੍ਰਸ਼ਾਦ ਪਾਉਣਾ। ਖਾਲਸਾ ਜੀ ਜਦੋਂ ਲੰਗਰ ਵਿੱਚ ਪ੍ਰਸ਼ਾਦ ਵੱਧ ਜਾਂਦਾ ਸੀ ਲੰਗਰ ਵੱਧ ਜਾਂਦਾ ਸੀ ਤੋ ਬਿਆਸ ਦਰਿਆ ਚ ਗੁਰੂ ਅਮਰਦਾਸ ਸਾਹਿਬ ਜੀ ਪ੍ਰਵਾਹ ਕਰਾ ਦਿੰਦੇ ਸਨ। ਸੰਗਤਾਂ ਦੇ ਛਕਣ ਤੋਂ ਬਾਅਦ ਜਿਹੜਾ ਵੱਧ ਜਾਣਾ ਇਹਦੇ ਵਿੱਚ ਹੀ ਭੇਟ ਕਰਾ ਦੇਣਾ। ਉਹ ਏਦਾਂ ਗੁਰੂ ਅਮਰਦਾਸ ਸਾਹਿਬ ਨੇ ਬਿਆਸ ਦਰਿਆ ਨੂੰ ਵੀ ਭਾਗ ਲਾਏ ਤੇ ਨੂੰ ਸਫਲਿਆ ਕੀਤਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲਿਆ ਹੈ।
ਆਏ ਦਿਸ਼ ਕਟੂਰ ਜਗਨਾਥ
ਗੁਰੂ ਅਮਰਦਾਸ ਜੀ ਨੂੰ ਆਪਣੇ ਨਾਲ ਲੈ ਕੇ ਸਹਿਜੇ ਸਹਿਜੇ ਟੁਰਦਿਆਂ ਟੁਰਦਿਆਂ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਵੱਲ ਆ ਗਏ।
ਗੀਤਕ ਦਿਨ ਸਮੀਪਈ ਰਾਖੇ
ਅਮਰਦਾਸ ਜੀ ਨੂੰ ਕਈ ਦਿਨ ਗੁਰੂ ਅੰਗਦ ਸਾਹਿਬ ਨੇ ਫਿਰ ਆਪਣੇ ਕੋਲ ਹੀ ਰੱਖਿਆ। ਗੋਇੰਦਵਾਲ ਸਾਹਿਬ ਨੇ ਜਾਣ ਦਿੱਤਾ, ਆਖਿਆ ਪੁਰਖਾ ਇੱਥੇ ਸਾਡੇ ਕੋਲ ਹੀ ਰਹੋ, ਤੁਹਾਡੇ ਨਾਲ ਸਾਡਾ ਵੀ ਚਿੱਤ ਲੱਗਾ ਰਹਿੰਦਾ। ਕਹਿੰਦੇ ਗੁਰੂ ਅੰਗਦ ਸਾਹਿਬ ਨੇ ਕਈ ਦਿਨ ਗੁਰੂ ਅਮਰਦਾਸ ਜੀ ਨੂੰ ਆਪਣੇ ਕੋਲ ਰੱਖਿਆ।
ਜਾਨ ਹਿਰਦੇ ਕੀ ਤਿੰਨਿਆ ਬਿਲਾਕੇ
ਗੁਰੂ ਅਮਰਦਾਸ ਜੀ ਦੇ ਮਨ ਦੀ ਵੀ ਅਭਿਲਾਖਾ ਸੀ ਕਿ ਮੈਂ ਗੁਰੂ ਜੀ ਦੇ ਕੋਲ ਰਵਾਂ, ਇਸ ਕਰਕੇ ਆਪਣੇ ਸੇਵਕ ਦੇ ਮਨ ਦੀ ਅਭਿਲਾਖਾ ਜਾਣ ਕੇ ਸੇਵਕ ਦੇ ਮਨ ਦੀ ਇੱਛਾ ਜਾਣ ਕੇ ਧੰਨ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਕੋਲ ਹੀ ਖਡੂਰ ਸਾਹਿਬ ਰੱਖਿਆ ਹੈ।
ਸਭ ਸਮੀਪ ਕੀ ਸੇਵਾ ਕਰੇ ਅਸ਼ਟ ਪੈਰ ਸਿਮਰਨ ਹੁਰ ਤਰੇ
ਸਾਹਿਬ ਜੀ ਮਹਾਰਾਜ ਜੀ ਦੀ ਜਿਤਨੀ ਸੇਵਾ ਹੈ ਚਾਹੇ ਸਤਿਗੁਰਾਂ ਨੂੰ ਹਾਲਾਂਕਿ ਗੁਰੂ ਪਦਵੀ ਮਿਲ ਗਈ ਹੈ ਪਰ ਫਿਰ ਵੀ ਸੇਵਾ ਨਹੀਂ ਛੱਡੀ ਗੁਰੂ ਅਮਰਦਾਸ ਜੀ ਨੇ। ਫਿਰ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਉਣਾ, ਮਹਾਰਾਜ ਜੀ ਦੇ ਬਸਤਰ ਧੋਣੇ, ਪਾਤਸ਼ਾਹ ਨੂੰ ਲੰਗਰ ਪ੍ਰਸ਼ਾਦਾ ਚਕਾਉਣਾ, ਬਰਤਨ ਧੋਣੇ, ਲੰਗਰਾਂ ਵਿਚ ਜਾ ਕੇ ਫਿਰ ਆਪਣੇ ਹੱਥੀ ਅੱਗ ਝੋਕਣੀ, ਲੱਕੜਾਂ ਝੋਕਣੀਆਂ, ਇਹ ਸਾਰੀਆਂ ਸੇਵਾਵਾਂ ਗੁਰੂ ਅਮਰਦਾਸ ਜੀ ਨੇ ਨਹੀਂ ਛੱਡੀਆਂ, ਉਸੇ ਤਰ੍ਹਾਂ ਸੇਵਾ ਕਰਦੇ ਨੇ। ਅੱਠੇ ਪੈਰ ਸਤਿਗੁਰਾਂ ਦਾ ਸਿਮਰਨ ਆਪਣੇ ਹਿਰਦੇ ਚ ਕਰਦੇ ਰਹਿੰਦੇ ਹਨ।
ਦੀਨਸ ਆਇਸ ਮੋਹਰ ਕਿਰਪਾਲ
ਕੁਝ ਦਿਨ ਜਦੋਂ ਬਤੀਤ ਹੋ ਗਏ ਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਗਿਆ ਦਿੱਤੀ, ਆਖਿਆ ਸ੍ਰੀ ਅਮਰਦਾਸ ਜੀ ਹੁਣ ਤੁਸੀਂ ਵਾਪਸ ਚਲੇ ਜਾਓ।
ਚਲ ਆਏ ਤਬ ਗੋਇੰਦਵਾਲ
ਨੇ ਹੁਕਮ ਕੀਤਾ ਤੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਕਾ ਹੁਕਮ ਮੰਨ ਕੇ ਖਡੂਰ ਸਾਹਿਬ ਤੋਂ ਉਸੇ ਤਰ੍ਹਾਂ ਪੁੱਠੇ ਪੈਰੀ ਚੱਲੇ ਤਿੰਨ ਕੋਹ ਤੱਕ ਤੇ ਗੋਇੰਦਵਾਲ ਸਾਹਿਬ ਵੱਲ ਵਾਪਸ ਆ ਗਏ।
ਪਾਚਲ ਦਿਸ਼ਕੋ ਗਮ ਨੇ ਰਾਉ
ਉਸੇ ਤਰ੍ਹਾਂ ਪੁੱਠੇ ਪੈਰੀ ਟੁਰਦੇ ਨੇ ਗੁਰੂ ਅਮਰਦਾਸ ਜੀ ਕਿ ਕਿਤੇ ਮੇਰੀ ਪਿੱਠ ਮੇਰੇ ਸਤਿਗੁਰੂ ਜੀ ਤੇ ਗੁਰੂ ਕੀ ਨਗਰੀ ਵੱਲ ਨਾ ਹੋ ਜਾਏ। ਤਿੰਨ ਕੋਹ ਤੱਕ ਉਸੇ ਤਰ੍ਹਾਂ ਹੀ ਪੁੱਠੇ ਪੈਰੀ ਟੁਰਦੇ ਆ ਰਹੇ ਨੇ।
ਮੁਕਰਾ ਕੇ ਸਤਿਗੁਰ ਦਿਸ਼ ਜਾਓ
ਆਪਣਾ ਮੂੰਹ ਗੁਰੂ ਸਾਹਿਬ ਵੱਲ ਕੀਤਾ ਹੋਇਆ, ਖਡੂਰ ਸਾਹਿਬ ਵੱਲ ਕੀਤਾ ਹੋਇਆ, ਪਿੱਠ ਸ੍ਰੀ ਗੋਇੰਦਵਾਲ ਸਾਹਿਬ ਵੱਲ ਹੈ।
ਸੋ ਅਬ ਲੋ ਓ ਥਾਨ ਸੁਹਾਵਤ
ਜਿੱਥੇ ਤੱਕ ਮਹਾਰਾਜ ਜੀ ਪੈਦਲ ਚੱਲ ਕੇ ਆਉਂਦੇ ਸੀ ਨਾ ਪੁੱਠੇ ਪੈਰੀ ਤੇ ਫਿਰ ਖਲੋ ਕੇ ਮੱਥਾ ਟੇਕਦੇ ਸੀ, ਉਹ ਤਿੰਨ ਕੋਹ ਦਾ ਫਾਸਲਾ ਬਣ ਜਾਂਦਾ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਂਦਿਆਂ ਵਿਚਕਾਰ ਕਰਕੇ ਅਸਥਾਨ ਆਉਂਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਵੀ ਉੱਥੇ ਸਾਹਿਬਾਂ ਦਾ ਇਤਿਹਾਸਕ ਸਥਾਨ ਹੈ ਜਿੱਥੇ ਖਲੋ ਕੇ ਗੁਰੂ ਅਮਰਦਾਸ ਜੀ ਮੱਥਾ ਟੇਕਿਆ ਕਰਦੇ ਸੀ, ਉਹ ਜਗ੍ਹਾ ਉੱਥੇ ਗੁਰੂ ਘਰ ਅੱਜ ਵੀ ਮੌਜੂਦ ਹੈ।
ਬਿਦਤ ਹੈ ਜਗ ਮੈਂ ਸਿੱਖ ਦਾਵਤ
ਜਗਤ ਵਿਚ ਪ੍ਰਗਟ ਹੈ, ਉਹ ਸਥਾਨ ਅੱਜ ਵੀ ਉੱਥੇ ਮੌਜੂਦ ਹੈ।
ਗੋਇੰਦਵਾਲ ਕੋਸ ਕਿਸ ਥਲ ਤੇ
ਗੋਇੰਦਵਾਲ ਸਾਹਿਬ ਉਥੋਂ ਤਕਰੀਬਨ ਇਕ ਕੋਹ ਰਹਿ ਜਾਂਦਾ ਜਿੱਥੇ ਉਹ ਗੁਰਦੁਆਰਾ ਹੈ। ਤਿੰਨ ਕੋਹ ਤੱਕ ਗੁਰੂ ਖਡੂਰ ਸਾਹਿਬ ਤੋਂ ਤਿੰਨ ਕੋਹ ਹੈ ਤੇ ਗੋਇੰਦਵਾਲ ਸਾਹਿਬ ਤੋਂ ਇਕ ਕੋਹ ਦੇ ਫਾਸਲੇ ਤੇ ਉਹ ਗੁਰੂ ਘਰ ਬਣਿਆ ਹੋਇਆ।
ਜੈ ਤੇ ਸੂਦੇ ਹੋਏ ਘਰ ਚਲਦੇ
ਇਕ ਕੋਹ ਦਾ ਪੈਂਡਾ ਸੀ ਜਿਹੜਾ ਸਤਿਗੁਰੂ ਜੀ ਸਿੱਧੇ ਪੈਰੀ ਚੱਲ ਕੇ ਗੋਇੰਦਵਾਲ ਸਾਹਿਬ ਜਾਂਦੇ ਸਨ, ਨਹੀਂ ਤਾਂ ਤਿੰਨ ਕੋਹ ਤੱਕ ਪੁੱਠੇ ਪੈਰੀ ਤੁਰੇ ਆਉਂਦੇ ਸਨ।
ਨਿਸਮੈ ਸਦਨ ਰਹੇ ਗੁਰ ਆਇਸ
ਵੀ ਆ ਗਿਆ ਸੀ ਵੀ ਤੁਸੀਂ ਰਾਤ ਨੂੰ ਆਪਣੇ ਘਰ ਨਗਰ ਦੇ ਵਿਚ ਹੀ ਰਹਿਣਾ ਤੇ ਗੁਰੂ ਅਮਰਦਾਸ ਸਾਹਿਬ ਜੀ ਰਾਤ ਦੇ ਸਮੇਂ ਨਗਰ ਚ ਗੋਇੰਦਵਾਲ ਸਾਹਿਬ ਆਪਣੇ ਘਰ ਚ ਆ ਕੇ ਨਿਵਾਸ ਕਰਦੇ ਨੇ।
ਜਿਨ ਮੈਂ ਦਰਸੇ ਤਾਂ ਸਿਧਾਇਸ
ਸੁਬਹ ਅੰਮ੍ਰਿਤ ਵੇਲਾ ਹੁੰਦਾ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਆਉਂਦੇ ਦਰਸ਼ਨ ਕਰਨ ਵਾਸਤੇ ਰੋਜ਼ ਪੈਦਲ ਚਾਰ ਕੋ ਜਾਣਾ ਚਾਰ ਕੋ ਆਉਣਾ ਤੇ ਕਹਿੰਦੇ ਫਿਰ ਖਡੂਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦਿਨ ਸਮੇਂ ਚੱਲ ਆਉਣਾ
ਇਸੀ ਪ੍ਰਕਾਰ ਕਿਤਕ ਦਿਨ ਬੀਤੇ
ਕਈ ਦਿਨ ਬਤੀਤ ਹੋ ਗਏ ਹਰ ਰੋਜ਼ ਗੁਰੂ ਅਮਰਦਾਸ ਜੀ ਨੇ ਆਉਣਾ ਨਮਸਕਾਰ ਕਰਨੀ ਸ਼ਾਮ ਨੂੰ ਵਾਪਸ ਘਰ ਨਗਰ ਚ ਗੋਇੰਦਵਾਲ ਸਾਹਿਬ ਮੁੜ ਜਾਣਾ ਕਿਉਂਕਿ ਗੁਰੂ ਅੰਗਦ ਸਾਹਿਬ ਦਾ ਜਿਵੇਂ ਹੁਕਮ ਸੀ ਉਸੇ ਤਰ੍ਹਾਂ ਵਰਤਦੇ ਸਨ ਏਦਾਂ ਕਈ ਦਿਨ ਬਤੀਤ ਹੋ ਗਏ
ਪਰਮ ਪ੍ਰਸੰਨ ਗੁਰੂ ਕਰ ਲਿਤੇ
ਅੰਗਦ ਸਾਹਿਬ ਜੀ ਬਹੁਤ ਜਿਆਦਾ ਪ੍ਰਸੰਨ ਨੇ ਗੁਰੂ ਅਮਰਦਾਸ ਜੀ ਤੇ ਪੂਰਨ ਤੌਰ ਤੇ ਗੁਰੂ ਅਮਰਦਾਸ ਸਾਹਿਬ ਜੀ ਤੇ ਰਿਝੇ ਹੋਏ ਨੇ
ਪ੍ਰੇਮ ਸਹਿਤ ਮਨ ਨਮਰ ਵਿਸਾਲਾ
ਭਾਰੀ ਪਰਮ ਪ੍ਰੇਮ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਭਾਰੀ ਬਨਿਮਰ ਹੈ ਨਿਮਰਤਾ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਹਿਰਦਾ ਭਰਿਆ ਹੋਇਆ ਹੈ
ਸੇਵੇ ਚਰਨ ਕਮਲ ਸਭ ਕਾਲਾ
ਹਰ ਵਕਤ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਸੇਵਦੇ ਨੇ ਗੁਰੂ ਅਮਰਦਾਸ ਜੀ ਦਿਨ ਸਮੇਂ ਆਉਂਦੇ ਤਾਂ ਵੀ ਚਰਨਾਂ ਚ ਬੈਠੇ ਰਹਿੰਦੇ ਨੇ ਜੇ ਰਾਤ ਨੂੰ ਘਰ ਜਾਂਦੇ ਨੇ ਤੇ ਤਾਂ ਵੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਹਿਰਦੇ ਚ ਵਸਾ ਕੇ ਰੱਖਦੇ ਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਚੋਂ ਵਿਸਰਨ ਨਹੀਂ ਦਿੰਦੇ
ਸ਼੍ਰੀ ਅੰਗਦ ਸਭ ਗੁਣ ਕੇ ਧਾਮ ਸਦਾ ਸੁਸ਼ੀਲ ਪਰਮ ਨੇ ਕਾਮ
ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਜੋ ਮਹਾਨ ਪਰਮ ਨਿਹਕਾਮ ਹਨ ਗੁਣਾਂ ਦੇ ਧਾਮ ਹਨ ਔਰ ਜਿਨ੍ਹਾਂ ਦਾ ਸੁਭਾਅ ਸਦਾ ਸੁਸ਼ੀਲ ਹੈ ਗੁਰੂ ਅੰਗਦ ਸਾਹਿਬ ਜੀ ਦਾ ਸੁਭਾਵ ਜੋ ਸਦਾ ਹੀ ਸੁਸ਼ੀਲ ਹੈ ਕਦੇ ਵੀ ਜਿਨ੍ਹਾਂ ਦੀ ਹਿਰਦੇ ਵਿਚ ਕ੍ਰੋਧ ਦੀ ਬਿਰਤੀ ਉਤਪੰਨ ਨਹੀਂ ਹੁੰਦੀ
ਭਗਤ ਰੂਪ ਸਾਰ ਜਗਤ ਦਿਖਾਇਓ ਹਰ ਕਨ ਸ਼ੋਕ ਨਾ ਕਬ ਉਰ ਆਇਓ
ਸਦਾ ਆਪਣੇ ਹਿਰਦੇ ਦੀ ਬਿਰਤੀ ਨੂੰ ਇਕ ਰਸ ਗੁਰੂ ਅੰਗਦ ਸਾਹਿਬ ਨੇ ਰੱਖਿਆ ਹੋਇਆ ਹੈਣ ਤਾਂ ਆਪ ਪਰਮੇਸ਼ਵਰ ਪਰ ਇਸ ਜਗਤ ਵਿਚ ਗੁਰੂ ਅੰਗਦ ਸਾਹਿਬ ਨੇ ਆਪਣੇ ਆਪ ਨੂੰ ਸਿਰਫ ਭਗਤ ਰੂਪ ਕਰਕੇ ਪ੍ਰਗਟ ਕੀਤਾ ਹੈ ਭਗਤ ਜਾਣ ਕੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਜਿਨ੍ਹਾਂ ਦੇ ਹਿਰਦੇ ਚ ਨਾ ਕਦੇ ਹਰਖ ਹੈ ਤੇ ਨਾ ਹੀ ਸੋਗ ਹੈ ਹਰਖ ਤੇ ਸੋਗ ਦੀ ਬਿਰਤੀ ਤੋਂ ਗੁਰੂ ਅੰਗਦ ਸਾਹਿਬ ਜੀ ਰਹਿਤ ਹਨ
ਮਾਨ ਅਮਾਨ ਸਮਾਨ ਮਾਨੇ ਰਾਗ ਨ ਦੁਐਖ ਕਿਸੀ ਸੋ ਠਾਨੇ
ਜਿਹਨੂੰ ਨਾ ਮਾਣ ਹੈ ਤੇ ਨਾ ਹੀ ਅਪਮਾਨ ਹੈ ਕੋਈ ਮਾਣ ਕਰ ਜੇ ਉਪਮਾ ਕਰ ਜੇ ਤਾਂ ਵੀ ਮਹਾਰਾਜ ਜੀ ਦੇ ਖੁਸ਼ੀ ਨਹੀਂ ਕੋਈ ਅਪਮਾਨ ਕਹਿ ਜੇ ਕੋਈ ਅਪਮਾਨਮਈ ਸ਼ਬਦ ਕਹਿ ਜੇ ਤਾਂ ਵੀ ਸਤਿਗੁਰਾਂ ਦੀ ਇੱਕੋ ਜਿਹੀ ਬਿਰਤੀ ਹੈ ਨਾ ਰਾਗ ਹੈ ਤੇ ਨਾ ਹੀ ਦੁਵੇਸ਼ ਹੈ
ਅਹੰਗ ਬ੍ਰਹਮ ਨਿਸ਼ਚਲ ਬ੍ਰਿਤੇ ਅੰਤਰ
ਅੰਦਰ ਜਿਹੜੀ ਨਿਸ਼ਚਲ ਬਿਰਤੀ ਆ ਉਹ ਇਹ ਹੈ ਕਿ ਅਹੰ ਬ੍ਰਹਮ ਮੈਂ ਹੀ ਬ੍ਰਹਮ ਹਾਂ ਮੈਂ ਹੀ ਪਰਮੇਸ਼ਰ ਹਾਂ ਇਹ ਅਹੰ ਬ੍ਰਹਮ ਦਾ ਗਿਆਨ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਨਿਸ਼ਚਲ ਹੈ
ਨਿਜ ਸਰੂਪ ਸੋ ਲਗੇ ਨਿਰੰਤਰ
ਹਰ ਵੇਲੇ ਲਗਾਤਾਰ ਸਤਿਗੁਰੂ ਜੀ ਆਪਣੇ ਉਸੇ ਸਰੂਪ ਨਾਲ ਸੁਰਤ ਜੋੜ ਕੇ ਰੱਖਦੇ ਨੇ ਜੋ ਬ੍ਰਹਮ ਰੂਪ ਹੈ ਜਿਹਦਾ ਨਾ ਰੂਪ ਹੈ ਨਾ ਰੰਗ ਹੈ ਦਰਅਸਲ ਉਸ ਬ੍ਰਹਮਾਕਾਰ ਬਿਰਤੀ ਚ ਗੁਰੂ ਅੰਗਦ ਸਾਹਿਬ ਜੀ ਹਰ ਵੇਲੇ ਜੁੜੇ ਰਹਿੰਦੇ ਨੇ
ਜਿਸ ਕੋ ਛੂਏ ਵਿਕਾਰ ਨਾ ਕੋਈ
ਅਵਸਥਾ ਇਹੋ ਜਿਹੀ ਹੈ ਵੀ ਜਿਸ ਅਵਸਥਾ ਵਿਚ ਪਹੁੰਚ ਕੇ ਕੋਈ ਵੀ ਵਿਕਾਰ ਨਹੀਂ ਛੂ ਸਕਦਾ ਕਿਸੇ ਵੀ ਵਿਕਾਰ ਦਾ ਉਥੇ ਹਾਵੀ ਨਹੀਂ ਹੋਣ ਕੋਈ ਵੀ ਵਿਕਾਰ ਉਥੇ ਸਪਰਸ਼ ਨਹੀਂ ਕਰ ਸਕਦਾ
ਪਹੁੰਚੇ ਮਨ ਬਾਣੀ ਨੈ ਦੋਈ
ਉੱਥੇ ਨਾ ਮਨ ਦੀ ਪਹੁੰਚ ਹੈ ਤੇ ਨਾ ਸਾਡੀ ਜ਼ੁਬਾਨ ਦੀ ਬਾਣੀ ਉੱਥੇ ਤੱਕ ਪਹੁੰਚ ਸਕਦੀ ਹੈ
ਜਾਣਨੀ ਏ ਬੁੱਧ ਕਰਕੇ ਜੋ
ਅਵਸਥਾ ਹੈ ਆਤਮਾ ਦੇ ਸਰੂਪ ਦੀ ਉਹ ਸਿਰਫ ਬੁੱਧ ਕਰਕੇ ਲਖਾਇਕ ਹੈ ਕਿਉਂਕਿ ਜਿਹੜੀ ਸਾਡੀ ਬੁੱਧੀ ਹੈ ਸਤੋ ਗੁਣ ਦੇ ਅੰਸ਼ ਹੋਣ ਕਰਕੇ ਸਿਰਫ ਭਾਗ ਤਿਆਗ ਲਕਸ਼ਣਾ ਬਿਰਤੀ ਦੁਆਰਾ ਹੀ ਉਸ ਬ੍ਰਹਮ ਦਾ ਗਿਆਨ ਜਿਹੜਾ ਉਹ ਆਪਣੇ ਅੰਦਰ ਜਾਣਿਆ ਜਾ ਸਕਦਾ ਹੈ
ਪਦਮ ਪਤਰ ਸਮ ਲਿਪੇ ਨਾ ਸੋ
ਕਹਿੰਦੇ ਇਹੋ ਜਿਹੀ ਅਵਸਥਾ ਹੈ ਉਹ ਬ੍ਰਹਮਾਕਾਰ ਦੀ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਚ ਰਹਿੰਦਾ ਹੋਇਆ ਵੀ ਚਿੱਕੜ ਤੋਂ ਨਿਰਲੇਪ ਹੈ, ਏਦਾਂ ਉਹ ਬ੍ਰਹਮਾਕਾਰ ਦੀ ਬਿਰਤੀ ਹੈ ਜਿਹੜੀ ਕਿਸੇ ਪ੍ਰਕਾਰ ਦੇ ਵਿਸ਼ੇ ਵਿਕਾਰ ਵਿਚ ਲਿਪਾਏਮਾਨ ਨਹੀਂ ਹੁੰਦੀ।
ਸ਼ਸਤਨ ਸਿਓ ਨਾ ਬਿਨਾ ਸਿਓ ਜਾਏ,
ਐਸਾ ਹੈ ਜਿਹਨੂੰ ਕਿਸੇ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ।
ਅਗਨ ਨਾ ਜਰੇ ਨਾ ਪੌਣੀ ਉਡਾਏ,
ਅੱਗ ਸਾੜ ਸਕਦੀ ਹੈ ਨਾ ਹਵਾ ਉਡਾ ਸਕਦੀ ਹੈ।
ਜਲ ਨੇ ਡੂਬੇ ਨਭ ਨਾ ਬਿਲਾਏ,
ਨਾ ਆਤਮਾ ਦੇ ਸਰੂਪ ਨੂੰ ਨਾ ਪਾਣੀ ਡੁਬਾ ਸਕਦਾ, ਨਾ ਆਕਾਸ਼ ਵਿਚ ਉੱਡ ਸਕਦੀ, ਆਕਾਸ਼ ਵੀ ਉਹਨੂੰ ਦੂਰ ਨਹੀਂ ਕਰ ਸਕਦਾ।
ਜਿਸ ਕੋ ਕਾਲ ਸਕੇ ਨੇ ਖਾਏ,
ਰੂਪ ਹੈ ਉਸ ਬ੍ਰਹਮ ਦਾ ਆਤਮਾ ਦਾ ਕਿ ਜਿਹਨੂੰ ਕਾਲ ਵੀ ਨਹੀਂ ਖਾ ਸਕਦਾ, ਮੌਤ ਵੀ ਨਹੀਂ ਖਾ ਸਕਦੀ।
ਜਿਮ ਰੱਜੂ ਹੈ ਕੀ ਆਧਾਰ,
ਜਿਵੇਂ ਸੱਪ ਰੱਸੀ ਵਿਚ ਸੱਪ ਨਜ਼ਰ ਆਉਂਦਾ, ਪਰ ਉਹ ਸੱਪ ਦਾ ਜਿਹੜਾ ਆਧਾਰ ਹੈ ਰੱਸੀ ਹੈ, ਰੱਸੀ ਕਰਕੇ ਸੱਪ ਦਿਸਦਾ ਹੈ।
ਤਿਮ ਪਰ ਪੰਚ ਇਹ ਕਿਸੇ ਮਜਾਰ,
ਪਰਮਾਤਮਾ ਪਰਮੇਸ਼ਰ ਕਰਕੇ ਸੰਸਾਰ ਨਜ਼ਰ ਆਉਂਦਾ, ਜੇ ਪਰਮਾਤਮਾ ਨਾ ਹੋਵੇ ਤੇ ਸੰਸਾਰ ਵੀ ਨਹੀਂ, ਜੇ ਰੱਸੀ ਨਹੀਂ ਤੇ ਸੱਪ ਵੀ ਨਹੀਂ, ਏਦਾਂ ਪਰਮਾਤਮਾ ਕਰਕੇ ਇਹ ਸਾਰਾ ਸੰਸਾਰ ਪਰਪੰਚ ਦਿਸਦਾ ਹੈ।
ਸੂਰਜ ਆਦਿ ਜੋਤ ਕੀ ਜੋਤ,
ਚੰਦਰਮਾ ਤਾਰਿਆਂ ਵਿਚ ਜਿਹੜੀ ਜੋਤ ਹੈ ਇਹ ਉਸ ਪਰਮੇਸ਼ਰ ਦੀ ਜੋਤ ਹੈ, ਉਸ ਪਰਮਾਤਮਾ ਦੀ ਹੀ ਜੋਤ ਹੈ।
ਜਿਸ ਅਲੰਬ ਕਰ ਸਕਲ ਉਦੋਤ,
ਆਸਰੇ ਕਰਕੇ ਸਾਰੀਆਂ ਜੋਤੀਆਂ ਪ੍ਰਕਾਸ਼ਮਾਨ ਹੁੰਦੀਆਂ ਨੇ, ਉਹ ਜੋਤ ਉਸ ਪਰਮ ਜੋਤ ਵਾਹਿਗੁਰੂ ਪਰਮਾਤਮਾ ਦੀ ਜੋਤ ਹੈ।
ਸੂਖਮ ਤੇ ਸੂਖਮ ਨਿਤ ਰਹੇ,
ਸੂਕਸ਼ਮ ਸਰੂਪ ਹੈ ਉਸ ਪਰਮਾਤਮਾ ਦਾ।
ਇੰਦਰੇ ਜੁਤ ਮਨ ਜਿਸ ਨੇ ਲਾਏ,
ਸਾਡੀਆਂ ਇੰਦਰੀਆਂ ਨੇ ਅੱਖਾਂ ਜ਼ੁਬਾਨ ਨਾਸਕਾ ਇਹ ਉਸ ਪਰਮਾਤਮਾ ਦੇ ਸੂਖਮ ਸਰੂਪ ਨੂੰ ਨਹੀਂ ਵੇਖ ਸਕਦੀਆਂ।
ਸਦਾ ਮੈਦ ਤੇ ਜੋ ਮਈਆਨ,
ਸੂਖਮ ਤੋਂ ਸੂਖਮ ਵੀ ਆ ਤੇ ਵੱਡੇ ਤੋਂ ਵੱਡਾ ਵੀ ਆ, ਬਹੁਤ ਵਿਸ਼ਾਲ ਉਸ ਪਰਮਾਤਮਾ ਦਾ ਆਕਾਰ ਹੈ।
ਪਾਰ ਨਾ ਪਾਵੇ ਸ਼ਕਤੀਵਾਨ,
ਵੱਡੇ ਵੱਡੇ ਸ਼ਕਤੀਵਾਨ ਵੀ ਉਸ ਪਰਮਾਤਮਾ ਦੇ ਸਰੂਪ ਦਾ ਪਾਰਾਵਾਰ ਨਹੀਂ ਪਾ ਸਕਦੇ।
ਪ੍ਰਗਟ ਵਿਸ਼ਾਲ ਜਾਨੀਅਤ ਐਸੇ,
ਸਾਰੇ ਪਾਸੇ ਪ੍ਰਗਟ ਔਰ ਵਿਸ਼ਾਲ ਹੈ ਇਸ ਤਰ੍ਹਾਂ ਜਾਣਿਆ ਜਾਂਦਾ ਹੈ।
ਜਿਸ ਬਿਨ ਪੂਰੇ ਨਿਮੇਖ ਨ ਕੈਸੇ,
ਬਿਨਾਂ ਇਹ ਸੰਸਾਰ ਪੈਦਾ ਹੀ ਨਹੀਂ ਹੋ ਸਕਦਾ, ਪਲ ਮਾਤਰ ਕੁਝ ਵੀ ਨਹੀਂ ਫੁਰ ਸਕਦਾ, ਉਹੀ ਪਰਮਾਤਮਾ ਸਾਰਿਆਂ ਵਿਚ ਵਿਆਪਕ ਹੈ।
ਦੋਰੇ ਉਹ ਮਹਾਨ ਨ ਜਾਣੇ ਉਹ ਜਾਏ,
ਹੋਇਆ ਜਾਣਿਆ ਨਹੀਂ ਜਾਂਦਾ।
ਰੂਪ ਰੰਗ ਕੁਛ ਵੈ ਨਾ ਲਖਾਏ,
ਨਾ ਰੂਪ ਹੈ ਨਾ ਹੀ ਰੰਗ ਹੈ ਤੇ ਨਾ ਹੀ ਉਹਦਾ ਕੋਈ ਚਿਹਨ ਵਰਨ ਹੈ।
ਅਚਰਜ ਰੂਪ ਜੋ ਐਸੋ ਹੈ,
ਇਹੋ ਜਿਹਾ ਜਿਹੜਾ ਅਚਰਜ ਸਰੂਪ ਹੈ,
ਇਸ ਕੋ ਨਾਮ ਵਾਹੇ ਕਰ ਕਹਿ,
ਉਸੇ ਨੂੰ ਵਾਹੇ ਕਹਿੰਦੇ ਨੇ, ਜਿਹੜਾ ਪਰਮੇਸ਼ਰ ਦਾ ਇਹ ਅਚਰਜ ਰੂਪ ਹੈ ਨਾ ਉੱਪਰ ਦੱਸਿਆ, ਉਸੇ ਨੂੰ ਵਾਹੇ ਕਹਿੰਦੇ ਹਨ।
ਗੋਤਮ ਜੜ ਅਗਿਆਨ ਅਨਿਤ,
ਉਹ ਨਾਮ ਹਨੇਰੇ ਦਾ, ਅਗਿਆਨਤਾ ਦੇ ਹਨੇਰੇ ਦਾ ਜਿਹੜਾ ਜੜ ਰੂਪ ਹੈ।
ਕਰ ਪ੍ਰਕਾਸ਼ ਚੇਤਨ ਰੂ ਨਿਤ,
ਰੂਹ ਹੈ ਉਹ ਹੈ ਪ੍ਰਕਾਸ਼ ਕਰਨ ਵਾਲਾ, ਚੇਤਨਤਾ ਪ੍ਰਦਾਨ ਕਰਨ ਵਾਲਾ, ਇਹ ਵਾਹਿਗੁਰੂ ਸ਼ਬਦ ਦੇ ਅਰਥ ਹਨ।
ਐਸੋ ਨਾਮ ਵਾਹਿਗੁਰੂ ਜੋਈ, ਸ਼੍ਰੀ ਅੰਗਦ ਬਾਪ ਤਰ ਕਰ ਸੋਈ,
ਇਹੋ ਜਿਹਾ ਨਾਂ ਹੈ ਜਿਸ ਵਾਹਿਗੁਰੂ ਪਰਮੇਸ਼ਰ ਦਾ, ਉਸੇ ਵਾਹਿਗੁਰੂ ਨੇ ਗੁਰੂ ਅੰਗਦ ਸਾਹਿਬ ਦਾ ਸਰੀਰ ਧਾਰਨ ਕੀਤਾ ਤੇ ਖਡੂਰ ਸਾਹਿਬ ਬੈਠੇ ਹੋਏ ਨੇ, ਉਹੀ ਵਾਹਿਗੁਰੂ ਜਿਹਦੇ ਬਾਰੇ ਉੱਪਰ ਦੱਸਿਆ ਨਾ, ਉਸੇ ਵਾਹਿਗੁਰੂ ਨੇ ਸਰੀਰ ਧਾਰਨ ਕੀਤਾ ਤੇ ਗੁਰੂ ਅੰਗਦ ਸਾਹਿਬ ਦੇ ਸਰੂਪ ਦੇ ਵਿੱਚ ਉਹ ਪ੍ਰਕਾਸ਼ਮਾਨ ਹੋ ਰਹੇ ਨੇ।
ਜਗਤ ਵਿਖੇ ਮਨ ਭਗਤ ਦਿਖਾਵੇ, ਮੈਂ ਸਰੂਪ ਆਪਣੋ ਵਿਦਤਾਵੇ,
ਪਰ ਆਪ ਪਰਮੇਸ਼ਰ ਹੋਣ ਦੇ ਬਾਵਜੂਦ ਵੀ ਗੁਰੂ ਅੰਗਦ ਸਾਹਿਬ ਆਪਣੇ ਆਪ ਨੂੰ ਇਸ ਜਗਤ ਚ ਭਗਤ ਰੂਪ ਕਰਕੇ ਪ੍ਰਗਟ ਕਰ ਰਹੇ ਨੇ, ਪਰਮੇਸ਼ਰ ਰੂਪ ਨਹੀਂ, ਆਪਣੇ ਆਪ ਨੂੰ ਭਗਤ ਹੀ ਕਿਹਾ। ਇਹੋ ਜਿਹਾ ਮਹਾਨ ਵਿਸ਼ਾਲ ਰੂਪ ਗੁਰੂ ਅੰਗਦ ਸਾਹਿਬ ਦਾ, ਜੋ ਮਹਾਨ ਅਜਰ ਨੂੰ ਜਰਨ ਵਾਲੇ ਨੇ, ਇਹਨਾਂ ਦੀ ਭਾਰੀ ਮਹਿਮਾ ਭਾਈ ਸੰਤੋਖ ਸਿੰਘ ਜੀ ਕਥਨ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲੀਆਂ ਪ੍ਰਕਰਨਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ